ओम जग तीरथ की विचियों में बदे विकार नरक सुर्क दुई पंचना बहुर अवतार शिवपुरी ब्रह्म इंद्रपुरी ने चल को ताऊ नाई बिन हर सेवा सुख नहीं हो साकत आवे जाए जैसा गुरु उपदेशिया मैं तैसो कया पुकार नानक कहे सुन रे मना कर कीर्तन होए उदार राग नाद छोड़ हर सेविए ता दर कह पाइए मान नानक गुरमुख ब्रह्म विचारिए चूके मन अभिमान
प्रभाव आकाशी बंधन जैसे बीज स्वरूप प्रभु के जमा होता रहता है, उसके नाल ही एवरीथिंग भी उसके नाल जमा होती है। क्यों? अगर कि क्रिया कर्म वास्ते अभी जो कामना, जो इच्छा, जो आशा, मंशा, कृष्णा, जो स्वार्थ, वो खराब के क्रिया के भी है, क्योंकि प्रतिक्रिया जो जमा है वो प्रतिक्रिया तदो ही फलेगी, यानी वो बीज तदो फूटेगा जब वही माहौल दोबारा तो उत्पन्न करेगा। एक बंदे ने दूसरे के सिर के उसे सोटा मारिया, किस तरीके ना गुस्से के विचार गुस्सा एक प्रवृत्ति से, इस वृत्ति के विचार करके उसने सोटे भी दुनिया और दूसरे के सिर से मारे, और इस तरह जो प्रतिक्रिया जो आई होती वो जमा हो गई। अगले जन्म के जब उन्हें बीज शांत मिल गया तो प्रतिक्रिया ता ही फलेगी जब उसमें उस बाजी मंडल का वही माहौल कोई वृत्ति मिलेगी, यानी कि दोबारा उस गुस्से का सहारा लेना होगा। तो गुस्सा जो है वो वृत्ति दे रही है, यानी वृत्ति जो है मन इसके उत्ते चल रहा है, सबसे पहला प्रभाव वृत्ति का मन बन जाता है, और मन इस वृत्ति में कार्य रूप कर्म वास्ते अगे विकारा का सहारा लेता है, और जितने विकार है जिस तरीके की वृत्ति होगी जिस जन्म दे उस क्रिया कर्म वास्ते जो वृत्ति अपनाई गई, जो कामना अपनाई गई, जो आशा कृष्णा रखी गई, जो स्वार्थ मुख रखा गया है, कोई चीज अच्छे दोबारा प्रकट होगी और कोई वो मन में चुकाएगी और वही मन टुक करके अगे उस विकार का सहारा ले करके उस प्रतिक्रिया में दोहराएगा। यानी कि जिसे कर्मा तो बचना है उसे इस वृत्ति तो भी बचना जरूरी है, बिना इस वृत्ति को बचे असी वो कर्मा नहीं कर पावे जिन्होंने करके अभी बाबा मन तो कृष्ण जी ने गीता के बिल्कुल स्पष्ट उपदेश दिया। गीता में दूसरा दर्जा श्री ग्रंथ साहब का भी देता है, सिर्फ इतना तो फर्क है कि जिस वेले गीता की रचना की गई है उस वेले जो युग जो समाज चल रहा है उस वेले जिन्हें कर्म कांडा का प्रभाव से ऋषि मुनियों ने योजना ने अवतारा ने जो देश दिते वो फलकारी था, सिर्फ उन्हीं जो लैना गीता के बीच हटा दिता जाए तो बाकी सारी गीता जो है शुद्ध रूहानियत में करनी है। कोई उपदेश ग्रंथ साहब के सिर्फ शब्दों का पेड़ है, लगता है कोई उपदेश सिख युग पूरे श्री हरकिशन जी ने स्पष्ट की है कि उन्होंने जो देश दिता है कि मेरे जो ज्ञानी ने मेरे जो सेवक ने उन्होंने सिवाय नाम को सुनन और बोलन के सिवा कोई और उपदेश नहीं है, ना वो बोलते ने ना सुनते हैं। अब ये ग्रंथ साहब के भी सारे ग्रंथ साहब इस नाम ने नहीं करे, इस शब्द ने नहीं करे, और यही उपदेश किशन जी ने गीता के लिए थोड़ी का थोड़ी दिता है जिसनों असी बक्सा के फेर के पहचान नहीं सके। कोई वो संता की बाणी है, कोई वो अवतारा की बाणी है, कोई वो ईश्वर की बाणी है, सब की कोई बाणी है जो आप तो सच है, और उही सच अभी सुनना नहीं चाहते, उही सच अभी बोलना नहीं चाहते, उही सच अभी धारण नहीं करना चाहते, और बिना यह सारिया चीजों धारण कीते जाने सच में धारण कीते अभी कदम भी उस सच में प्राप्त नहीं कर सकते जिसका दावा अभी करते हैं। अभी कहते थे अभी गुरु वाले हाँ गुरुआ के कोल आते हैं, पर कि अभी गुरु या गुरु झूठे गुरु सच है तो सच में किस तरह प्राप्त करा, सच्चे बन के ही प्राप्त करते हैं। एक चीज बहुत सूक्ष्म है, असं माइक्रोस्कोप भी देखते हाँ एक बहुत ही सूक्ष्म चीज ना कर दिया, अगर असं उस माइक्रोस्कोप के बिना देखना चाहते हाँ उस सूक्ष्म वस्तु तो सू सूक्ष्म होना चाहिए। उस तरीके अभी साक्षात की गल करते हैं, सच के खंड जोड़ा है सच का खंड है, अभी सच के खंड के हिस्सेदार बनना चाहते हाँ तो सामू भी सच्चा बनना चाहिए, अगर परमात्मा सूक्ष्म है तो सामू भी सूक्ष्म होना चाहिए, अपना सूक्ष्म है तो आत्मा में जागृत करना पड़ेगा प्रगट करना पड़ेगा। कोई उपदेश गीता के लिए बार बार किशन जी ने अर्जुन ने पूछा, एक सवाल अर्जुन ने बहुत ही कीमती किया, उसका जवाब भी किशन जी ने बड़ा कीमती दिया, बड़ा ही शुद्ध रूप। अर्जुन की सवाल करता है जिसे सारे उपदेश ने सुन ले उसने फिर धर्म के बीच फंस गया, कहता है मधुसूदन ਨਵੀਂ ਗੱਲ ਦੇ ਦੱਸੋ ਕਿ ਐਸੀ ਕਿਹੜੀ ਵਸਤੂ ਹੈ, ਐਸੀ ਕਿਹੜੀ ਚੀਜ਼ ਹੈ, ਐਸਾ ਕੌਣ ਹੈ ਜੋ ਖਾਂਡੇ ਦੇ ਜ਼ੋਰ ਤੇ, ਖਾਂਡੇ ਸ਼ਬਦ ਦਾ ਇਸਤੇਮਾਲ ਕੀਤਾ ਹੈ, ਖਾਂਡਾ ਕਿ ਕੁਲਾੜੀ ਤੋਂ ਤਿੰਨ ਚਾਰ ਗੁਣਾ ਵੱਡਾ ਫਰਸੇ ਦਾ ਬਜ਼ਾਰ ਹੁੰਦਾ ਹੈ, ਜਿਹੜਾ ਕਿ ਝਟਕੇ ਦੇ ਵਿੱਚ ਵੀ ਸਾਹੂ ਨੂੰ ਦੋ ਹਿੱਸਾ ਬਣਾ ਦਿੰਦਾ, ਯਾਨੀ ਕਿ ਇੱਕ ਵੱਡਾ ਬਜ਼ਾਰ ਤੇਜ਼ ਤਾਰ ਬਣਦਾ, ਉਸੀ ਦਾ ਇਸਤੇਮਾਲ ਸ਼ਬਦ ਦਾ ਸਾਹੂ ਨੇ ਕੀਤਾ ਵੀ ਐਸਾ ਕਿਹੜਾ ਖਾਂਡੇ ਦੇ ਜ਼ੋਰ ਤੇ ਇਸ ਜੀਵਾਤਮਾ ਕੋਲੋਂ ਪਾਪ ਕਰਵਾ ਦਿੰਦਾ ਹੈ। ਪਾਪ ਕੀ ਹੈ? ਰੂਹਾਨੀਅਤ ਦੇ ਵਿੱਚ ਪਾਪ ਦੀ ਜੋ ਸੰਗਿਆ ਹੈ ਉਹ ਹੈ ਉਹ ਕਾਰੇ ਕਰਮ ਜਿਹੜੇ ਕਿ ਜੀਵਾਤਮਾ ਨੂੰ ਆਵਾਗਮਨ ਦੇ ਵਿੱਚ ਪਕੜਾ ਕਰਦਾ, ਉਹ ਪਾਪ ਦੀ ਸੰਗਿਆ ਨਹੀਂ। ਪਾਪ ਉਹ ਨਹੀਂ ਹੈ ਜਿਹੜੇ ਕਿਸੇ ਦਾ ਸਿਰ ਪਾੜਤਾ ਜਾਂ ਕੋਈ ਐਸਾ ਗੰਦਾ ਕਰਮ ਕਰਦਾ, ਉਹ ਤੇ ਪਾਪ ਹੈ ਹੀ ਹੈ। ਪਰ ਰੂਹਾਨੀਅਤ ਦੇ ਵਿੱਚ ਪਾਪ ਜਿੱਥੇ ਵੀ ਕਿਹਾ ਜਾਏਗਾ ਜਾਂ ਗਲਤ ਕਰਮ ਕਿਹਾ ਜਾਏਗਾ ਉਸਦਾ ਭਾਵ ਜੋ ਅਰਥ ਇਹੀ ਹੈ ਕਿ ਅਸੀਂ ਉਹ ਕਰਮ ਕਰਨੇ ਨੇ ਜਿਹਨਾਂ ਦੀ ਨਿਸ਼ਕਰਮਤਾ ਹੋਵੇ, ਯਾਨੀ ਕਿ ਫਲ ਮੁਕਤੀ ਹੋਵੇ, ਯਾਨੀ ਕਿ ਦੁਬਾਰਾ ਸਾਨੂੰ ਉਹ ਭੋਗਣੇ ਨਾ ਪੈਣ। ਪਰ ਅਗਰ ਭੋਗਣੇ ਪੈਂਦੇ ਨੇ ਤੇ ਉਹ ਪਾਪ। ਕੋਈ ਸਵਾਲ ਅਰਜੁਨ ਨੇ ਕਿਸ਼ਨ ਜੀ ਨੂੰ ਕੀਤਾ ਕਿ ਕੌਣ ਸਾਡੇ ਕੋਲੋਂ ਜੀਵਾਤਮਾ ਕੋਲੋਂ ਇਹ ਕਰਮ ਕਰਵਾ ਲੈਂਦਾ, ਪਾਪ ਕਰਵਾ ਲੈਂਦਾ? ਕਿਸ਼ਨ ਜੀ ਮੁਸਕਰਾਏ, ਬੜਾ ਸੁੰਦਰ ਉਪਦੇਸ਼ ਦਿੱਤਾ, ਛੋਟੇ ਜਿਹੀ ਲੈਣ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ। ਕਹਿੰਦੇ ਨੇ ਕਿ ਹੇ ਅਰਜੁਨ, ਜੋ ਸਹੀ ਮਾਇਨੇ ਦੇ ਵਿੱਚ ਆਪਣੇ ਸ਼ਤਰੂ ਨੂੰ ਤੂੰ ਜਾਣਨਾ ਚਾਹੁੰਦਾ ਉਹ ਤੇਰੇ ਅੰਦਰ ਹੀ, ਉਸਦੀ ਭੁੱਖ ਬਹੁਤ ਵੱਡੀ ਹੈ, ਬਹੁਤ ਵਿਸ਼ਾਲ ਹੈ, ਪਰ ਨਿਸ਼ਚਿਤ ਕਰਕੇ ਜਾਣ ਇਹ ਕਾਮ ਸਰੂਪ ਹੈ। ਜੋ ਤੇਰਾ ਕਾਮ ਹੈ ਇਹ ਤੇਰੇ ਕੋਲੋਂ ਖਾਂਡੇ ਦੇ ਜ਼ੋਰ ਤੇ ਪਾਪ ਕਰਵਾਉਂਦਾ ਹੈ। ਫਿਰ ਅਜੇ ਉਹਨਾਂ ਨੇ ਇਸਨੂੰ ਸਪਸ਼ਟ ਕੀਤਾ ਹੈ ਕਿ ਕ੍ਰੋਧ ਦੀ ਜੋ ਉਤਪਤੀ ਹੈ ਉਹ ਕਾਮ ਤੇ, ਕਾਮ ਜੋ ਹੈ ਬੜੀ ਸੂਖਮ ਤਰੀਕੇ ਦੇ ਨਾਲ ਕ੍ਰੋਧ ਦੇ ਰੂਪ ਦੇ ਵਿੱਚ ਮਨ ਇੰਦਰੀਆਂ ਪ੍ਰਕਿਰਤੀ ਦੇ ਵਿੱਚ ਬਿਲਕੁਲ ਪੂਰਨ ਤੌਰ ਤੇ ਵਿਆਪਤ ਰਹਿੰਦਾ ਹੈ, ਸਪਸ਼ਟ ਤੌਰ ਤੇ ਨਜ਼ਰ ਨਹੀਂ ਆਉਂਦਾ। ਕਿਸੇ ਨੂੰ ਕਹਿ ਕੇ ਦੇਖੋ ਵੀ ਤੁਹਾਨੂੰ ਗੁੱਸਾ ਆਉਂਦਾ, ਨਹੀਂ ਮੈਂ ਤਾਂ ਗੁੱਸਾ ਆਉਂਦਾ ਨਹੀਂ, ਤੂੰ ਕ੍ਰੋਧੀ ਹੈ, ਮੈਂ ਕ੍ਰੋਧੀ, ਤੂੰ ਕ੍ਰੋਧੀ ਹੋਏਗਾ। ਮਤਲਬ ਕੋਈ ਇਹ ਸ਼ਬਦ ਸੁਣਨਾ ਹੀ ਪਸੰਦ ਨਹੀਂ ਕਰੇਗਾ ਕਿ ਮੈਂ ਕ੍ਰੋਧੀ ਹਾਂ ਜਾਂ ਮੈਨੂੰ ਕ੍ਰੋਧ ਆਉਂਦਾ ਹੈ। ਠੀਕ ਉਸ ਤਰੀਕੇ ਨਾਲ ਜਿਸ ਤਰ੍ਹਾਂ ਮਾਚਸ ਵਿੱਚ ਬੰਦ ਹੈ, ਮਾਚਸ ਆਪਣੇ ਆਪ ਨੂੰ ਕਹਿੰਦੀ ਹੈ ਕਿ ਮੇਰੇ ਅੰਦਰ ਅੱਗ ਕੋਈ ਨਹੀਂ, ਉਹਦੀ ਕਸੌਟੀ ਕੀ ਹੈ ਉਹ ਜੇ ਟੀਵੀ ਲਗਾ ਕੇ ਦੇਖ ਲਓ ਪਤਾ ਲੱਗ ਜਾਏ ਅੱਗ ਹੈ। ਠੀਕ ਉਸੇ ਤਰੀਕੇ ਨਾਲ ਗੁੱਸਾ ਹੈ, ਕੋਈ ਵੀ ਮੰਨਣ ਨੂੰ ਤਿਆਰ ਨਹੀਂ, ਔਰ ਇਸਦਾ ਪਿਛੋਕੜ ਇਹਦੀ ਜੜ ਜੋ ਕਿਸ਼ਨ ਜੀ ਨੂੰ ਉਪਦੇਸ਼ ਕੀਤੀ ਹੈ ਉਹ ਹੈ ਕਾਮ। ਜਿੱਥੇ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਸੀ ਕ੍ਰੋਧ ਨਹੀਂ ਕਰਨਾ, ਅੱਜ ਗੁਰੂ ਸਾਹਿਬ ਉਸਦੀ ਉਹ ਸ਼ਬਦ ਨੂੰ ਖੋਲ ਰਹੇ ਹਨ, ਉਹਦੀ ਜੜ ਦਾ ਵੀ ਅਗਰ ਤੂੰ ਕ੍ਰੋਧ ਤੇ ਕੰਟਰੋਲ ਕਰਨਾ ਚਾਹੁੰਦਾ ਹੈ ਤੈਨੂੰ ਇਸ ਕਾਮ ਤੋਂ ਬੜਾ ਇਸ ਕਾਮ ਨੂੰ ਵਰਸ਼ਿਸ਼ ਕਰਨਾ, ਔਰ ਜਦ ਤੱਕ ਇਹ ਕਾਮ ਵਾਸਤੇ ਨਹੀਂ ਆਏਗਾ ਤੂੰ ਕ੍ਰੋਧ ਨੂੰ ਕੰਟਰੋਲ ਨਹੀਂ ਕਰ, ਔਰ ਕ੍ਰੋਧ ਤੋਂ ਸੱਚ ਜੁੜਦਾ। ਅਗਰ ਜੀਵ ਕ੍ਰੋਧੀ ਹੈ ਉਹ ਸੱਚ ਬੋਲ ਹੀ ਨਹੀਂ ਸਕਦਾ, ਚਾਹ ਕੇ ਵੀ ਨਹੀਂ ਬੋਲ ਸਕਦਾ। ਕਿਉਂ? ਕਿਉਂਕਿ ਜਿਸਲੇ ਇਹ ਵਿਕਾਰ ਕਾਮ ਦਾ ਫੈਲਦਾ ਹੈ, ਕਿਉਂਕਿ ਪਹਿਲੇ ਸਪਸ਼ਟ ਕਰਦਾ ਹੈ ਵੀ ਦੁੱਖ ਬਹੁਤ ਵੱਡੀ ਹੈ, ਮਨ ਇੰਦਰੀਆ ਬੁੱਧੀ ਦੇ ਵਿੱਚ ਫੈਲਦਾ ਹੈ, ਖਾਸ ਤੌਰ ਤੇ ਜੋ ਪੰਜਵਾਂ ਤੱਤ ਹੈ ਜਿਹਦੇ ਨਾਲ ਬੁੱਧੀ ਦੀ ਉਤਪਤੀ ਹੁੰਦੀ ਹੈ ਉਸਦੇ ਵਿੱਚ ਫੈਲ ਕੇ ਇਸ ਨੂੰ ਵਿਕਾਰ ਗ੍ਰਸਤ ਕਰ ਦਿੰਦਾ ਹੈ। ਔਰ ਵਿਕਾਰ ਗ੍ਰਸਤ ਬੁੱਧੀ ਜੋ ਹੈ ਕਦੇ ਵੀ ਐਸੇ ਕਰਮਾਂ ਦਾ ਫੈਸਲਾ ਨਹੀਂ ਦੇਵੇਗੀ ਜਿਹੜੇ ਕਿ ਜੀਵਾਤਮਾ ਨੂੰ ਆਵਾਗਮਨ ਤੋਂ ਮੁਕਤ ਕਰ ਦਿੰਦਾ, ਯਾਨੀ ਕਿ ਉਹ ਕਰਮ ਕਰਵਾਏਗੀ ਜਿਹੜੇ ਪਾਪ ਦੀ ਤਰਫ ਹਨ, ਯਾਨੀ ਕਿ ਆਵਾਗਮਨ ਦੀ ਤਰਫ ਹੈ। ਇਸ ਕਰਕੇ ਅਗਰ ਅਸੀਂ ਗੁਰੂ ਸਾਹਿਬਾਂ ਦੇ ਉਪਦੇਸ਼ ਤੇ ਅਮਲ ਸੱਚਮੁੱਚ ਕਰਨਾ ਚਾਹੁੰਦੇ ਹਾਂ, ਸੱਚਮੁੱਚ ਉੱਤੋਂ ਬਣਨਾ ਚਾਹੁੰਦੇ ਹਾਂ, ਤੇ ਸਾਨੂੰ ਸਭ ਤੋਂ ਪਹਿਲਾਂ ਇਸ ਕਾਮ ਨੂੰ ਕੰਟਰੋਲ ਕਰਨਾ ਚਾਹੀਦਾ, ਇੰਦਰੀਆਂ ਵਾਸਤੇ ਸਮਝੀਆਂ ਤੇ ਮਨ ਕੰਟਰੋਲ ਚਾਹੇਗਾ, ਮਨ ਕੰਟਰੋਲ ਚਾਹੇਗਾ ਤੇ ਬੁੱਧੀ ਔਰ ਆਤਮਾ ਆਪਣੇ ਆਪ ਉਹ ਫੈਸਲੇ ਕਰੇਗੀ, ਉਹ ਵਿਰਤੀ ਅਨੁਸਾਰ ਚੱਲੇਗੀ ਜੋ ਗੁਰੂ ਦੇ ਉਪਦੇਸ਼ ਦੇ ਵਿੱਚ ਵਿਰਤੀ ਕਰਨ ਵਾਸਤੇ ਹੁਕਮ ਦਿੱਤਾ ਗਿਆ ਹੈ। ਉਸਦੇ ਬਾਅਦ ਇੱਕ ਮੈਂ ਹੋਰ ਕਿਸ਼ਨ ਜੀ ਨੇ ਸਪਸ਼ਟ ਕੀਤੀ ਹੈ, ਉਹ ਕੀ ਕਹਿੰਦੇ ਨੇ ਕਿ ਅਗਰ ਤੂੰ ਇਸ ਵਿਰਤੀ ਤੋਂ ਬਣਨਾ ਚਾਹੁੰਦਾ, ਯਾਨੀ ਕਿ ਇਸ ਕਾਮ ਔਰ ਕ੍ਰੋਧ ਔਰ ਬੁੱਧੀ ਦੇ ਵਿਕਾਰ ਤੋਂ ਬਚਣਾ ਚਾਹੁੰਦਾ ਜਿਹੜੇ ਕਿ ਖਾਂਡੇ ਦੇ ਦੌਰ ਤੇ ਜੀਵਾਤਮਾ ਕੋਲ ਹੋਏ ਪਾਪ ਕਰਨ ਕਰਵਾ ਲੈਂਦੀ, ਤੇ ਉਹਦੇ ਲਈ ਨਿਸ਼ਚਿਤ ਜਾਣ ਇੱਕੋ ਹੀ ਉਪਾਅ ਹੈ, ਕੋਈ ਬਾਹਰ ਨਹੀਂ ਜਾਣਾ, ਸਿਰਫ ਆਪਣੇ ਧਿਆਨ ਨੂੰ मन और बुद्धि के नहीं मेरे अंदर निश्चित कर, मेरे उत्ते यकीन कर, मेरे उत्ते निश्चित करके जिस वेले तू कर्म करेगा, कोई भी क्रिया करेगा, उसका प्रभावकारी बंधन तेरे ऊपर लागू नहीं होगा और उसका फल जो है वो तू मैं अर्पित करना चाह बिना किसी कामना के तुए क्रिया कर। तो यही उपदेश जो है सारे ग्रंथ साहब ही पढ़िया है, यही उपदेश संत देंगे अपने पाठना दे रहे और वही उपदेश में असं मनना नहीं चाहते। पाठना के आ करके गुरु के कोई जा करके एक गल अभी मनो तो इनकार करते हाँ कि अभी सत नहीं पढ़े, असं झूठे रहना चाहते तो झूठे के साथ संघ जी बेबुदी भी नहीं सकती। पाठा की गल की गल कर ब्रह्म है ना, ब्रह्म भी सच्चा है, यह बात की गल है कि पहले उन्हें मिट जाना है, पर अगर अभी अब ब्रह्म भी प्राप्त करना चाहते हाँ तो सामू सच्चा होना पड़ेगा, गुरु के उपदेशा से अमल करना पड़ेगा। अगर उस टाइम के गुरु अवतार सन तो उन्हें अवतारा के किसी के उपदेशा से अमल करना पड़ेगा, बिना उन्होंने अपने किसे अभी गुरु की प्राप्त नहीं करते। और एक ऐसा विकार और ऐसा अवगुण है अगर स्पष्ट किया मैंने एक उदाहरण देकर के किस तरीके नाल ये विकार जो है प्रगट होता है। जिस तरह एक बच्चा है गर्भस्थ शिशु वो तकिया रहा है, अंदर शिशु मौजूद है, बाहर जेर यानी के चिल्ली का भी तकिया होना है, भ्रम है, दर्पण है, उसके ऊपर धूल की परत चढ़ी हुई है, नजर नहीं आता कि गले दर्पण है, उस दर्पण के नाल अभी सोलह चुनार कर सकते हाँ, पर धूल अगर पही हो दर्पण किसे कम है, अग्नि है धूने कटी हुई है, कोई अग्नि प्रगट हो गए अभी रोटी बना करके अपने शरीर में पकवानियां कर सकते, पर अगर धुआं है तो सामू अग्नि जो है नजर नहीं आ। ठीक उस तरीके दे नाल ये अज्ञानता है, ये काम जो है ना ये ज्ञानियां दे ज्ञान नु टकी रहता है। आप सारे ऐसे जन्म लिया है ज्ञानी बनने का, ज्ञान की है पंजे मंडल के आगे बढ़ने और इन टकिया किसने होया है किसी काम ने क्रोध ने और मन का चुकाव है वृत्ति के राही, क्योंकि पिछले जन्मा के जो क्रिया की है जो वृत्ति कामना के अनुसार बनी है वही रास्ते में प्रगट है और उसी के उत्ते कंट्रोल करना बहुत जरूरी है। जिथे कर्मा का प्रभावकारी बंधन तो मुक्त होना जरूरी है उत्थे ही इस वृत्ति इस नेचर इस प्रकृति इस स्वभाव को बचना भी बहुत जरूरी है। क्यों? क्योंकि ये पहले ही निश्चित हो चुकी है। अभी बच्चे की तरफ देखते हाँ कि खास चीज वस्तु की तरफ उसका झुकाव होता है, मन उस तरफ उसका झुकता है और उस गल बिना पढ़ाए बिना समझाए वो अपने आप ही जान लेता है, यानी कि किसी कोई क्रिया उसके मतलब की होंगी होगी ना वो उसको जान करके पहचान करके अपने आप दोहरा लेता है। अभी कभी उन्होंने उसकी शिक्षा नहीं दी, कभी उसको समझाया नहीं ये की है ये रीति है, ये पिछले कर्मानुसार बनाई गई साड़ी जीवात्मा की अपनी बनाई हुई करी गई और इसका प्रभावकारी बंधन जो है बड़ा अटल और खाने के जोर से काम करता है और इस खाने के जोर तो बचन नहीं सानू जो उपदेश किशन जी ने दिया है कोई गुरु साहब उपदेश कर रहे हैं कि असी अपना ध्यान जो है मन और बुद्धि दे रहे खाली मन दे रहे हैं क्योंकि बुद्धि आज का वैज्ञानिक योग चल रहा है, जीवात्मा जो है आज के समय अनुसार ये उदाहरण मंगती है वैज्ञानिक कि प्रयोग करके दसोगे किस तरीके काम करे उसे इसे नहीं बुद्धि शब्द में गुरु साहब ने नाल अटैच किया है इस मन खाली मन के राही नहीं बुद्धि के राही यानी कि पूरे तरीके नाल विचार करके उदाहरणा सहित प्रूव करके असी गुरु के उपदेशा उत्ते अमल करते जब असी गुरु के उपदेशा उत्ते विचार करांगे अमल करांगे ता ही जा करके असी उस प्रभावकारी वृत्ति को बन पाओ और कोई भी रस्ता साढ़े को नहीं। और इसे चीज न गुरबाणी के गुरु साहबान ने भी बड़े सूक्ष्म और स्पष्ट तरीके उपदेश किया है। आप सारे बाणी पढ़ देते हाँ सुनते भी हाँ पर कभी भी अमल नहीं था और यही चीज किशन जी ने गीता देव जी कही है कि जो मेरे उपदेशां मन बुद्धि के राही श्रद्धा और प्यार नाल अमल करेगा वो किसे जाएगा उस दुख तो बच जाएगा मेरे दुख तो आवागमन। इस तो वजह ग्रंथ साहब का शुद्ध हो चेड़ा उदाहरण अभी होर ग्रंथा देखना चाहते हैं आप उन्होंने ये चीज कही आवागमन तो मुक्त हो जाएगा इस जीवात्मा को दुख नहीं सहना पड़ेगा जड़े उस उपदेश से अमल कर और इसी लैंड को अभी ना पढ़ना जान सके ना ही भाइयों ने इस स्पष्ट किया है ਅਸੀਂ ਬਣਾ ਕੇ ਦਿੱਤਾ, ਆ ਕੇ ਦੇ ਦਿੱਤਾ, ਪਰ ਲਾਭ ਤਾਂ ਹੀ ਹੋਏਗਾ ਜਦੋਂ ਅਸੀਂ ਉਸਦੇ ਉੱਤੇ ਅਮਲ ਕਰਾਂਗੇ। ਔਰ ਜੋ ਇਸਦੇ ਵਿੱਚ ਯਾਨੀ ਕਿ ਮੇਰੇ ਇਸ ਕੀਤੇ ਦੇ ਉਪਦੇਸ਼ਾਂ ਉੱਤੇ ਮੀਲ ਮੇਖ ਕੱਢੇਗਾ, ਗੁਰੂ ਸਾਹਿਬ ਨੂੰ ਦੇਖ ਕਰ ਕਿ ਜੋ ਇਹਨਾਂ ਉਪਦੇਸ਼ਾਂ ਦੇ ਮੀਲ ਮੇਖ ਕੱਢੇਗਾ, ਯਾਨੀ ਕਿ ਕਾਮ ਤੇ ਕੋਈ ਕਾਬੂ ਕਰ ਨਹੀਂ ਸਕਦਾ, ਸਾਰੀ ਸ੍ਰਿਸ਼ਟੀ ਕਾਮ ਉੱਪਰ ਹੀ ਟਿੱਕੀ ਹੋਈ ਹੈ, ਯਾਨੀ ਕਿ ਮਾਰ ਕੇ ਦੇਖੀ ਜਾਂ ਸ੍ਰਿਸ਼ਟੀ ਕਾਮ ਦੇ ਉੱਪਰ ਟਿੱਕੀ ਹੋਈ ਹੈ, ਇੱਕ ਵਿਚਾਰਨ ਵਾਲੀ ਗੱਲ ਹੈ। ਮਜ਼ਮੂਨ ਬਹੁਤ ਗਹਿਰਾ ਲੰਬਾ ਹੋ ਜਾਏਗਾ, ਇਸ ਬਾਰੇ ਗੁਰੂ ਸਾਹਿਬ ਵੀ ਉਪਦੇਸ਼ ਕਰ ਰਹੇ ਨੇ ਕਿ ਜੋ ਇਹਦੇ ਵਿੱਚ ਮੀਲ ਮੇਖ ਕੱਢੇਗਾ ਉਹ ਕਲਿਆਣਕਾਰੀ ਮਾਰਗ ਤੋਂ ਹੋਵੇ। ਕਲਿਆਣਕਾਰੀ ਮਾਰਗ ਕਿਹੜਾ ਹੈ ਕਿ ਕੋਈ ਮਾਰਗ ਹੈ ਜਿਹਦੇ ਜੀਵਾਤਮਾ ਦਾ ਕਲਿਆਣ ਹੋ ਸਕਦਾ ਹੈ, ਉਹ ਹੈ ਗੁਰੂ ਦੇ ਉਪਦੇਸ਼ ਅਨੁਸਾਰ ਕਰਨ ਕਰਕੇ ਆਵਾਗਮਨ ਤੋਂ ਮੁਕਤ ਹੋ ਜਾਣਾ। ਬਾਹਰ ਦੇ ਕਰਮ ਇਹੀ ਨੇ ਕਿ ਮੈਂ ਇੰਦਰੀਆਂ ਨੂੰ ਵਾਸਿਤ ਕਰਨਾ, ਮਨ ਨੂੰ ਕੰਟਰੋਲ ਕਰਨਾ। ਮਨ ਜਦ ਤੱਕ ਨਿਸ਼ਚਲ ਨਹੀਂ ਹੋਏਗਾ, ਇਹ ਵਿਗਿਆਨਿਕ ਉਦਾਹਰਣ ਗੁਰੂ ਸਾਹਿਬ ਦੇ ਰਹੇ ਨੇ, ਕਰਮ ਦੇ ਰਹੇ ਨੇ ਕਿ ਇਹ ਇੱਕ ਕਿਰਿਆ ਹੈ। ਅਸੀਂ ਨਾਮ ਦਾ ਡੰਗਾ ਤੇ ਚਾਰੋਂ ਪਾਸੇ ਪਿੱਟਦੇ ਹਾਂ, ਜਾਂ ਨਾਮ ਸਾਨੂੰ ਸੱਚਖੰਡ ਲੈ ਜਾਏਗਾ। ਨਾਮ ਜਿਹੜਾ ਅੰਤਰ ਦੇ ਵਿੱਚ ਤਕਨੀਕੀ ਰੂਪ ਦੇ ਵਿੱਚ ਮੌਜੂਦ ਹੈ, ਜੋ ਬਾਣੀ ਦੇ ਰੂਪ ਦੇ ਵਿੱਚ ਸਪਸ਼ਟ ਹੈ, ਜਿਹਦੇ ਵਿੱਚ ਪ੍ਰਕਾਸ਼ ਹੈ, ਜਿਹਦੇ ਵਿੱਚ ਧੁਨ ਹੈ, ਉਹ ਵੀ ਲੈ ਕੇ ਜਾਣਾ ਹੈ, ਉਹੀ ਉਹ ਲੈ ਕੇ ਜਾਏਗਾ। ਬਾਕੀ ਜਿਤਨੇ ਵੀ ਨਾਮ ਨੇ ਇਹ ਸ਼ਿਫਾਤੀ ਨਾਮ ਨੇ, ਇਹ ਭਰਮ ਦੇ ਵਿੱਚ ਸਾਨੂੰ ਫਸਾ ਰਹੇ ਨੇ। ਇਹਦੇ ਮਨ ਦੀ ਚਾਲ ਹੈ, ਅਸੀਂ ਇਹ ਪਛਾਣ ਕਰਨੀ ਹੈ ਕਿ ਕਿਹੜੇ ਕਰਮ ਸਾਨੂੰ ਜਿਹੜੇ ਨੇ ਭਰਮਾਂ ਵਿੱਚ ਫਸਾ ਰਹੇ ਨੇ। ਅਸੀਂ ਗੁਰੂ ਕੋਲ ਵੀ ਚਲੇ ਗਏ, ਉਹ ਬਾਹਰ ਦਾ ਨਾਮ ਵੀ ਲੈ ਲਿਆ, ਉਹ ਇਸੀ ਕਰਕੇ ਦਿੱਤਾ ਸੀ ਕਿ ਮਨ ਦੀ ਇਕਾਗਰਤਾ ਲਈ। ਉਹ ਇਕਾਗਰ ਕਰਨ ਨੂੰ ਅਸੀਂ ਭੁੱਲ ਗਏ, ਜਪਣਾ ਤੇ ਸ਼ੁਰੂ ਕਰ ਦਿੱਤਾ, ਪਰ ਇਹ ਕੋਸ਼ਿਸ਼ ਕਰਨੀ ਛੋੜ ਦਿੱਤੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਇੰਦਰੀਆਂ ਨੂੰ ਵਸ ਕਰਕੇ ਇਸ ਧਿਆਨ ਨੂੰ ਸੰਸਾਰ ਚੋਂ ਕੱਢਣਾ ਹੈ। ਔਰ ਗੁਰੂ ਦੇ ਨਾਲ ਉਸ ਸ਼ਬਦ ਰੂਪ ਦੇ ਨਾਲ ਜੋ ਕਿ ਗੁਰੂ ਸਾਹਿਬ ਨੇ ਸਾਨੂੰ ਅੰਤਰ ਦੀ ਉਪਾਸਨਾ ਦਿੱਤੀ ਹੈ, ਉਹਦੇ ਨਾਲ ਪ੍ਰੀਤ ਕਰਕੇ ਜੋੜਨਾ ਹੈ, ਤਾਂ ਹੀ ਉਹ ਸ਼ਬਦ ਤੁਰ ਪ੍ਰਗਟ ਹੋਏ। ਅਸੀਂ ਫਰਿਆਦ ਕਰਦੇ ਸੀ ਗੁਰੂ ਸਾਹਿਬ ਸ਼ਬਦ ਖੁੱਲ੍ਹੇ, ਸਾਧਨ ਮੇਰੀ ਕਿਸ ਤਰ੍ਹਾਂ ਖੁੱਲ ਸਕਦਾ ਹੈ? ਜਿਹੜਾ ਇਸਦੇ ਉੱਤੇ ਵਿਚਾਰ ਕਰੋ, ਤਕਨੀਕੀ ਰੂਪ ਹੈ, ਇਹ ਨਹੀਂ ਖੁੱਲ ਸਕਦਾ ਜਦ ਤੱਕ ਮਨ ਨਿਸ਼ਚਲ ਨਹੀਂ ਹੋਏਗਾ। ਪਰ ਇਸ ਨੂੰ ਦੇਖਣ ਦੀ ਜੋ ਤਾਕਤ ਹੈ ਉਹ ਆਤਮਾ ਹੈ। ਆਤਮਾ ਤੇ ਅਸੀਂ ਰੋਮ ਰੋਮ ਦੇ ਜ਼ਰੀਏ ਸਾਰੇ ਬ੍ਰਹਿਮੰਡ ਦੇ ਵਿੱਚ ਫੈਲਾ ਦਿੱਤੀ ਹੈ, ਪਰ ਜਦ ਤੱਕ ਅਸੀਂ ਉਸ ਫੈਲਾਵਟ ਨੂੰ ਸਮੇਟਾਂਗੇ ਨਹੀਂ, ਉਹਦੀ ਸੁਰਤ ਉਹ ਨਿੱਤ ਕੰਮ ਕਿਸ ਤਰ੍ਹਾਂ ਕਰੇਗੀ? ਉਹ ਤਾਂ ਹੀ ਕੰਮ ਕਰੇਗੀ ਜਦੋਂ ਇਹ ਦੁਬਾਰਾ ਤੋਂ ਸਿਮਟ ਕੇ ਆਏਗੀ। ਫੈਲੀ ਹੋਈ ਸੁਰਤ ਕਦੀ ਵੀ ਕੰਮ ਨਹੀਂ ਕਰੇਗੀ, ਇਹ ਨਿਸ਼ਚਿਤ ਵਿਗਿਆਨ ਦਾ ਅਟਲ ਨਿਯਮ ਹੈ, ਉਹੀ ਸ਼ੁੱਧ ਰੂਹਾਨੀਅਤ ਹੈ। ਪਰ ਅਸੀਂ ਇਸੀ ਰੂਹਾਨੀਅਤ ਨੂੰ ਭੁੱਲੀ ਬੈਠੇ, ਔਰ ਇਹੀ ਮਨ ਦੀ ਚਾਲ ਹੈ, ਮਨ ਦਾ ਭਰਮ ਹੈ। ਪਹਿਲੇ ਤੋਂ ਸਤਸੰਗ ਜਾਣ ਤੋਂ ਰੋਕਦਾ ਹੈ, ਜਦੋਂ ਅਸੀਂ ਚਲੇ ਜਾਂਦੇ ਹਾਂ ਤੇ ਫਿਰ ਸੁਣਨ ਤੋਂ ਰੋਕਦਾ ਹੈ, ਪੀਰ ਦਾ ਜ਼ਿਆਦਾ ਧਿਆਨ ਨਾ ਲੱਗੇ, ਅਸੀਂ ਸੁਣ ਵੀ ਲੈਂਦੇ ਹਾਂ ਫਿਰ ਅਮਲ ਤੋਂ ਰੋਕ ਦਿੰਦਾ। ਖਾਂਡੇ ਦੇ ਜ਼ੋਰ ਤੇ ਰੋਕਦਾ ਹੈ, ਔਰ ਉਹੀ ਉਹ ਖਾਂਡਾ ਹੋਈ ਉਹ ਕਾਮ ਦੇ ਰੂਪ ਦੇ ਵਿੱਚ ਜੋ ਕ੍ਰੋਧ ਹੈ ਉਹ ਸਾਡੇ, ਔਰ ਇਸੀ ਨੂੰ ਅਸੀਂ ਭੁੱਲੀ ਬੈਠੇ ਹਾਂ। ਔਰ ਇਹੀ ਮਨ ਦੀ ਚਾਲ ਹੈ, ਔਰ ਇਸੀ ਦੇ ਜ਼ਰੀਏ ਕਾਲ ਨੇ ਸਾਨੂੰ ਜਨਮ ਦਿੱਤਾ, ਔਰ ਇਸੀ ਤੋਂ ਅਸੀਂ ਪਛਾਣ ਕਰਨਾ ਹੈ, ਇਸੀ ਭਰਮ ਦੇ ਵਿੱਚੋਂ ਨਿਕਲਣਾ ਹੈ। ਇਹ ਇੱਕ ਬਹੁਤ ਹੀ ਤਕਨੀਕੀ ਮਜ਼ਮੂਨ ਹੈ। ਅਸੀਂ ਅਗਰ ਸੱਚਮੁੱਚ ਉਸਨੂੰ ਵਿਗਾੜ ਕਰਨਾ ਚਾਹੁੰਦੇ ਹਾਂ, ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਤੇ ਸਾਨੂੰ ਇਹ ਤਕਨੀਕੀ ਕਿਰਿਆ ਅਪਣਾਉਣੀ ਪਵੇਗੀ। ਯਾਨੀ ਕਿ ਗੀਤਾ ਦੇ ਹਰ ਅਧਿਆਇ ਨੂੰ ਸਿਰਫ ਉਹਨਾਂ ਲੈਣਾਂ ਨੂੰ ਛੱਡ ਦੇ ਜਿਹੜੇ ਕਿ ਉਸ ਸਮੇਂ ਦੇ ਅਨੁਸਾਰ ਉਪਦੇਸ਼ ਕੀਤੇ ਗਏ ਸਨ ਕਿ ਇਹ ਕਰਮ ਕਾਂਡ ਕਰਕੇ ਤੁਸੀਂ ਆਵਾਗਮਨ ਤੋਂ ਜਾਂ ਕਿ ਬ੍ਰਹਮ ਦੇ ਵਿੱਚ ਲੀਨ ਹੋ ਸਕਦੀ ਹੋ, ਮੁਕਤੀ ਪ੍ਰਾਪਤ ਕਰ। ਉਹਨਾਂ ਲੈਣਾਂ ਨੂੰ ਆਧਾਰ ਤੱਕ ਹੈ, ਇਹ ਸ਼ੁੱਧ ਰੂਹਾਨੀਅਤ ਹੈ, ਔਰ ਸਾਨੂੰ ਗੀਤਾ ਦੀ ਹਰ ਲਫ਼ਜ਼ ਦੇ ਉੱਤੇ ਪੂਰਾ ਮੁਕੰਮਲ ਤੌਰ ਤੇ ਖਰਾ ਉਤਰਨਾ ਪਏ। ਜਿੰਨਾ ਉਸਦੇ ਪੂਰਾ ਉਤਰੇ, ਕਦੇ ਵੀ ਅਸੀਂ ਉਹ ਸੱਚੀ ਬਾਣੀ ਨੂੰ ਜਿਹੜੀ ਗੁਰਦਰਗਾਹ ਪਾਉਂਦੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਤਕਨੀਕੀ ਵਿਗਿਆਨਿਕ ਮਜ਼ਮੂਨ ਹੈ, ਔਰ ਇਸਨੂੰ ਪਛਾਣ ਕਰੋ। ਉਸਦੇ ਨਾਲ ਹੀ ਗੁਰੂ ਸਾਹਿਬਾਂ ਨੇ ਬਾਣੀ ਗਈ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਓਮ ਚੰਦ ਤੀਰਥ ਵਿੱਚ ਹੋਣਾ ਬੰਦੇ ਰੁਕਾ, ਯਾਨੀ ਇਸ ਗਤੀ ਅਨੁਸਾਰ ਜਿਤਨੇ ਵੀ ਹੋਮ ਜਗ ਦੇ ਵਿੱਚ ਅਸੀਂ ਕਰਦੇ ਹਾਂ, ਤੀਰਥ ਸਮਨ ਕਰਦੇ ਹਾਂ, ਕਰਮ ਕਾਂਡ ਕਰਦੇ ਹਾਂ, ਜਿਤਨੇ ਵੀ ਤਰੀਕੇ ਦੇ ਅਸੀਂ ਕਰਮ ਕਰਦੇ ਹਾਂ, ਤੇ ਸਾਰੇ ਪਿਛਲੇ ਜਨਮਾਂ ਦੀ ਬਣੀ ਹੋਈ ਗਤੀ ਅਨੁਸਾਰ ਕਰਦੇ, ਸਾਰੇ ਦੇ ਸਾਰੇ ਹੰਕਾਰ ਦੀ ਜਨਨੀ ਹੈ, ਹੰਕਾਰ ਨੂੰ ਉਤਪੰਨ ਕਰਦੇ ਹਾਂ। ਔਰ ਜਿਸਲੇ ਹੰਕਾਰ ਦੇ ਵਿੱਚ ਆ ਕਰਕੇ ਜੀਵਾਤਮਾ ਇਹ ਸਾਰੇ ਕਰਮ ਕਰਦੀ ਹੈ, ਉਹ ਹੋਰ ਇਸ ਹੰਕਾਰ ਨੂੰ ਫੈਲਾ ਦਿੰਦਾ। ਯਾਨੀ ਕਿ ਸਾਰੇ ਜਗ ਔਰ ਸਭ ਤੀਰਥ ਕਰਨ ਦੇ ਬਾਅਦ ਮਨੁੱਖ ਨੂੰ ਇਹ ਹੰਕਾਰ ਆ ਜਾਂਦਾ ਹੈ ਕਿ ਦੇਖੋ ਮੈਂ ਕਿਤਨਾ ਵੱਡਾ ਭਗਤ ਹਾਂ, ਮੈਂ ਕਿਤਨੇ ਤੀਰਥ ਸਨਾਨ ਕੀਤੇ ਨੇ, ਮੈਂ ਕਿਤਨੇ ਜਗ ਕੀਤੇ ਨੇ, ਈਸ਼ਵਰ ਤਾਂ ਮੇਰੇ ਕੋਲ ਹੀ ਹੈ, ਮੈਂ ਜੋ ਚਾਹਵਾਂ ਕਰਵਾ ਸਕਦਾ ਹਾਂ। ਵਿਰਤੀ ਅਸੀਂ ਦੀਆਂ ਕੰਮ ਕਰਨ ਲੱਗ ਜਾਂਦੀਆਂ, ਪਰ ਉਸੇ ਹੰਕਾਰ ਦੇ ਵਿੱਚ ਬਰੋਤਰੀ ਹੋ ਜਾਂਦੀ ਹੈ। ਇਹੋ ਇਸ ਸੁੱਖ ਦੇ ਵਿੱਚ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਹੈ ਕਿ ਜਿਤਨੇ ਵੀ ਵਿਰਤੀ ਅਨੁਸਾਰ ਕੀਤੇ ਦੇ ਕਰਮ ਕਾਂਡ ਨੇ, ਇਹ ਸਾਰੇ ਹੰਕਾਰ ਨੂੰ ਵਧਾਉਂਦੇ ਨੇ ਔਰ ਹੰਕਾਰ ਦੇ ਵਿੱਚ ਬੰਦ ਕਰਕੇ ਜੀਵ ਜੋ ਹੈ ਆਵਾਗਮਨ ਨਹੀਂ ਕਰਦਾ। ਅਗਲੀ ਯੁੱਗ ਨੇ ਬਿਲਕੁਲ ਸਪਸ਼ਟ ਕਰ ਦਿੱਤਾ, ਨਰਕ ਸਵਰਗ ਦੋ ਹੀ ਗੁੰਜਣਾ ਹੋਈ, ਬਹੁਤ ਗੌਰਵ ਦਾ ਨਰਕ ਔਰ ਸਵਰਗਾਂ ਦਾ ਜੋ ਭੋਗ ਹੈ ਇਹ ਇਹਨਾਂ ਵਿਰਤੀ ਅਨੁਸਾਰ ਕੀਤੇ ਗਏ ਕਰਮਾਂ ਦੀ ਹੈ। ਅਗਰ ਵਿਰਤੀ ਅੱਛੀ ਕਰਮਾਂ ਦੀ ਸੀ, ਅੱਛੇ ਕਰਮ ਕੀਤੇ, ਬਹੁਤ ਸਾਰੇ ਯੱਗ ਕਰ ਲਏ, ਤਪ ਕਰ ਲਿਆ, ਤੇ ਕੀ ਹੋਇਆ? ਸਾਨੂੰ ਅੱਛੇ ਕਰਮਾਂ ਦੇ ਨਾਲ ਸਵਰਗਾਂ ਬਸੰਤਾਂ ਦੇ ਵਿੱਚ ਧੋਬੀ ਗੁਣ ਮਿਲ ਗਈ, ਦੇਵੀ ਦੇਵਤੇ ਬਣ ਗਏ, ਬਸੰਤਾਂ ਦੇ ਵਾਸਾ ਹੋ ਗਿਆ, ਲੰਬੀਆਂ ਉਮਰਾਂ ਹੋ ਗਈਆਂ, ਧੋਬੀ ਗੁਣ ਮਿਲ। ਦੂਸਰੇ ਪਾਸੇ ਅਗਰ ਭੈੜੀ ਵਿਰਤੀ ਹੋਈ, ਭੈੜੇ ਕਰਮ ਕਰਨ ਲੱਗ ਗਏ, ਤੇ ਸਿਰਫ ਨਰਕਾਂ ਦਾ ਵਾਸਾ ਮਿਲ ਗਿਆ। ਐਸੇ ਐਸੇ ਨਰਕ ਹਨ ਜਿਹੜੇ ਕਿ ਗਿਆਨ ਹੀ ਨਹੀਂ ਕੀਤੇ ਜਾ ਸਕਦੇ। ਦੋਨਾਂ ਨੂੰ ਮਿਲਿਆ ਜੁਲਾ ਹੋਇਆ, ਸਾਨੂੰ ਨਾਪ ਲੋਕ ਦੇ ਵੀ ਜਨਮ ਮਿਲ ਗਿਆ, ਹੋਰ ਇਸ ਦੇ ਇਲਾਵਾ ਵਿਸ਼ਲੇ ਜਾਮੇ ਨੇ 84 ਲੱਖ ਗੁਣਾਂ ਨੇ। ਯਾਨੀ ਕਿ ਸਾਰਾ ਭ੍ਰਮਣ ਜਿਹੜਾ ਹੈ ਵਿਰਤੀ ਅਨੁਸਾਰ ਹੈ, ਔਰ ਇਹ ਵਿਰਤੀ ਕਿਸੇ ਦੀ ਘੜੀ ਹੋਈ ਨਹੀਂ, ਇਹ ਜੀਵਾਤਮਾ ਦੀ ਆਪਣੀ ਘੜੀ ਹੋਈ ਹੈ। ਔਰ ਉਸੇ ਤਰੀਕੇ ਨਾਲ ਕਰਮ ਦੀ ਮੁਕਤੀ ਦੇ ਨਾਲ ਹੀ ਇਹ ਵਿਰਤੀ ਤੋਂ ਬਚਣਾ ਵੀ ਬਹੁਤ ਹੀ ਜ਼ਰੂਰੀ ਹੈ। ਉਸ ਤੋਂ ਅਗਲੀ ਤੁਰ ਦੇ ਵੀ ਹੋਰ ਸਪਸ਼ਟ ਉਹਨਾਂ ਨੇ ਕਰ ਦਿੱਤਾ ਕਿ ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ, ਨਿਸ਼ਚਲ ਕੋ ਥਾਉਂ ਨਾ, ਇਹ ਸਾਰੀਆਂ ਹੀ ਜਿਹੜੀਆਂ ਨੇ ਪਰਲੇ ਦੇ ਵਿੱਚ ਨਸ਼ਟ ਹੋ ਜਾਂਦੀਆਂ। ਕਰਮਾਂ ਅਨੁਸਾਰ ਜਿਤਨੇ ਵੀ ਮੰਡਲ ਸਾਨੂੰ ਮਿਲਦੇ ਨੇ, ਇਹ ਚੌਦਾਂ ਭਵਨ ਜਿਹੜੇ ਨੇ ਇਹ ਸਾਰੇ ਕਰਮਾਂ ਦੇ ਅਨੁਸਾਰ ਬਣਾਏ ਗਏ। ਅਲੱਗ ਅਲੱਗ ਗੁਣਾਂ ਨੇ, ਅਲੱਗ ਅਲੱਗ ਵਿਅਕਤੀ ਅਨੁਸਾਰ ਕਰਮ ਕੀਤੇ ਜਾਂਦੇ ਨੇ, ਉਹਨਾਂ ਨੂੰ ਭੋਗਣ ਲਈ ਅਲੱਗ ਅਲੱਗ ਜਾਮਿਆਂ ਅਲੱਗ ਅਲੱਗ ਮੰਡਲਾਂ ਦੇ ਵਿੱਚ ਜਨਮ ਦਿੱਤਾ ਜਾਂਦਾ। ਇਹ ਸਾਰੇ ਹੀ ਨਿਸ਼ਚਲ ਨੇ, ਨਿਸ਼ਚਲ ਇੱਕ ਉਹ ਅਵਿਨਾਸ਼ੀ ਹੈ, ਕੌਣ ਹੈ? ਤੁਹਾਡੇ ਪੁਰਸ਼ ਹੈ। ਉਸਦੇ ਇਲਾਵਾ ਸਾਰੀ ਸ੍ਰਿਸ਼ਟੀ ਜਿਹੜੀ ਹੈ ਤੇ ਲੋਕੀ ਤੱਕ ਦਾ ਰਾਜ ਪਰਲੇ ਦੇ ਵਿੱਚ ਔਰ ਬ੍ਰਹਮ ਤੱਕ ਦਾ ਰਾਜ ਹੈ, ਮਾਂ ਪਰਲੇ ਦੇ ਵਿੱਚ ਖਤਮ ਹੋ ਜਾਣਾ। ਬਿਨ ਹਰ ਸੇਵ ਸੁਖ ਨਹੀਂ ਹੋ ਸਕਦਾ। ਇਸ ਤੋਂ ਸੁੰਦਰ ਹੋਰ ਕਿਹੜੀ ਰਚਨਾ ਗੁਰੂ ਸਾਹਿਬ ਵੀ ਬਗੈਰ ਹਰੀ ਦੀ ਸੇਵਾ, ਹਰੀ ਦੀ ਸੇਵਾ ਕਿਹੜੀ ਹੈ? ਹਰੀ ਦੀ ਸੇਵਾ ਸਤਿਗੁਰ ਪੂਜਾ, ਪੰਚਾ ਬਾਣੀ ਦੇ ਵਿੱਚ ਸਤਿਗੁਰ ਦੀ ਪੂਜਾ। ਹੁਣ ਸਤਿਗੁਰ ਦੀ ਪੂਜਾ ਕਿਸ ਤਰ੍ਹਾਂ ਕਰਨੀ ਹੈ? ਜਾਂ ਸਤਿਗੁਰ ਦੀ ਫੋਟੋ ਸਾਹਮਣੇ ਰੱਖ ਕਰਕੇ ਜਾਂ ਸਤਿਗੁਰਾਂ ਨੂੰ ਸਾਹਮਣੇ ਬਿਠਾ ਕਰਕੇ ਥਾਲੀ ਦੇ ਵਿੱਚ ਧੂਪਤੀ ਕਰਨੀ ਹੈ, ਉਹਨਾਂ ਦੀ ਆਰਤੀ ਉਤਾਰਨੀ ਹੈ, ਇਹ ਪੂਜਾ ਕਰਨੀ ਹੈ? ਇੱਕੋ ਹੀ ਹੁੰਦੀ ਹੈ। ਸਤਿਗੁਰ ਦੀ ਪੂਜਾ ਅਸੀਂ ਕਰਨੀ ਚਾਹੁੰਦੇ ਹਾਂ, ਜਿਹੜੇ ਕਿ ਅਸੀਂ ਦਾਵਾ ਕਰਦੇ ਹਾਂ, ਦਿਨੇ ਰਾਤੀ ਗੰਗਾ ਪਿੱਟਦੇ ਹਾਂ ਕਿ ਸਤਿਗੁਰ ਦੇ ਅਸੀਂ ਨਜ਼ਦੀਕ ਹੈਗੇ ਹਾਂ, ਸਤਿਗੁਰ ਦਾ ਦੇਸ਼ ਨਹੀਂ। ਤੇ ਇੱਕੋ ਹੀ ਪੂਰੀ ਜੋ ਪੂਜਾ ਹੈ ਰਾਧਾ ਹੋਈ ਕੀ ਹੈ? ਉਸਦੇ ਉਪਦੇਸ਼ਾਂ ਦੇ ਵਿੱਚ ਆਪਣੇ ਆਪ ਨੂੰ ਉਤਾਰਨਾ, ਅਮਲ ਕਰਨਾ, ਪਲ ਪਲ ਉਸਦੇ ਉਪਦੇਸ਼ਾਂ ਵਿੱਚ ਜੀਣਾ, ਤੇ ਗੁਰੂ ਸਾਹਿਬਾਂ ਨੇ ਜੋ ਕਹਿਤਾ ਕੋਸ਼ਿਸ਼ ਕਰਨਾ, ਉਦਮ ਕਰਨਾ ਸਾਡਾ ਫਰਜ਼ ਹੈ। ਫਲ ਤੇ ਅਸੀਂ ਪਹਿਲੇ ਗੁਰੂ ਨੂੰ ਅਰਪਿਤ ਕਰ ਚੁੱਕੇ ਹਾਂ, ਮਨ ਵੇਚਿਆ ਸਤਿਗੁਰ ਦੇ ਪਾਸ, ਉਹ ਤਾਂ ਅਸੀਂ ਪਹਿਲੇ ਦੇ ਚੁੱਕੇ। ਉਪਦੇਸ਼ਾਂ ਨੂੰ ਜਦੋਂ ਅਮਲ ਕਰਾਂਗੇ, ਮਨ ਔਰ ਵਿਕਾਸ ਸਾਰੇ ਸਾਧਨ ਗੁਰੂ ਨੂੰ ਅਰਪਿਤ ਹੋ ਜਾਣਗੇ, ਫਿਰ ਇਹਨਾਂ ਦੀ ਕੀ ਤਾਕਤ ਹੈ, ਕੀ ਮਜਾਲ ਹੈ? ਹੁਣ ਜੇ ਤਾਕਤ ਦੀ ਗੱਲ ਹੈ, ਜਿਹੜਾ ਅੰਦਾਜ਼ ਲਗਾ ਕਰਕੇ ਦੇਖੋ, ਇੱਕ ਪਿਓ ਹੈ, 4 ਪੁੱਤਰ ਨੇ, ਘਰ ਦਾ ਖਰਚਾ ਚਲਾਉਣ ਲਈ 4 ਪੁੱਤਰ ਪਿਓ ਕੋਲੋਂ ਖਰਚਾ ਲੈਂਦੇ। ਔਰ ਜੇ ਪਿਓ ਨੂੰ ਕਿਹਾ ਪਿਓ ਵੀ ਤੂੰ ਆਪਣੇ ਘਰ ਦਾ ਖਰਚਾ ਚਲਾ, ਤੇ ਪਿਓ ਕਹਿੰਦਾ ਮੇਰੇ ਕੋਲ ਖਰਚਾ ਨਹੀਂ ਹੈ। ਹੁਣ ਕਿਤਨੀ ਹਸੇ ਦੀ ਗੱਲ ਹੈ, ਔਰ ਇਹ ਗੱਲ ਅਸੀਂ ਸਮਝ ਨਹੀਂ ਪਾਏ ਕਿ ਪੁੱਤਰਾਂ ਨੂੰ ਖਰਚਾ ਦੇ ਰਿਹਾ ਪਰ ਆਪਣੇ ਘਰ ਨੂੰ ਖਰਚਾ ਚਲਾਉਣ ਵਾਸਤੇ ਕਹਿੰਦਾ ਜੀ ਮੇਰੇ ਕੋਲ ਖਰਚਾ ਕੋਈ। ਕਿਸੇ ਨੂੰ ਰੂਹਾਨੀਅਤ ਵਿੱਚ ਗੁਰੂ ਸਾਹਿਬ ਤਸਲੀਮ ਕਰਦੇ ਨੇ, ਸਾਰੇ ਆਪ ਸਪਸ਼ਟ ਹੋ ਜਾਂਦੇ। ਇਹ ਮਨ ਕੌਣ ਹੈ? ਮਨ ਦੀ ਕੋਈ ਸ਼ਕਤੀ ਹੈ, ਕੋਈ ਤਾਕਤ ਹੈ ਕਿ ਸ੍ਰਿਸ਼ਟੀ ਵਿੱਚ ਕੰਮ ਕਰ ਸਕੇ? ਅਸੀਂ ਡੰਗਾ ਪਿੱਟਦੇ ਹਾਂ ਜੀ, ਮਨ ਦੇ ਇੰਦਰੀਆਂ ਦੇ ਵਿਕਾਰਾਂ ਤੇ ਅਸੀਂ ਜ਼ੋਰ ਨਹੀਂ ਪਾ ਸਕਦੇ, ਕੰਟਰੋਲ ਨਹੀਂ ਕਰ ਸਕਦੇ। ਇਹ ਤਾਕਤ ਕਿੱਥੋਂ ਲੈ ਰਹੇ ਨੇ? ਖਰਚਾ ਕਿੱਥੋਂ ਲੈ ਰਹੇ ਨੇ? ਆਤਮਾ ਕੋਲ। ਪਰ ਜਿਸਲੇ ਆਤਮਾ ਨੂੰ ਇਹ ਉਪਦੇਸ਼ ਦਿੱਤਾ ਜਾ ਰਿਹਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਤੂੰ ਵਸ਼ ਕਰ, ਕੰਟਰੋਲ ਕਰ, ਮਨ ਦੇ ਹੁਕਮ ਚੋਂ ਨਿਕਲ, ਇੰਦਰੀਆਂ ਨੂੰ ਵਸ਼ ਵਿੱਚ ਕਰ, ਤੁਸੀਂ ਆਤਮਾ ਕੀ ਫਰਿਆਦ ਕਰਦੀ ਹੈ? ਮੇਰੇ ਕੋਲ ਖਰਚਾ ਕੋਈ ਨੀ, ਮੇਰੇ ਕੋਲ ਤਾਕਤ ਕੋਈ ਨੀ, ਮੈਂ ਨਹੀਂ ਨਿਕਲ। ਬਿਲਕੁਲ ਠੀਕ ਇਹੀ ਚੀਜ਼ ਹੈ, ਜਿਹੜੀ ਖਰਚਾ ਦੇ ਸਕਦੀ ਹੈ ਨਾ ਦੂਸਰੇ ਦਾ ਘਰ ਚਲਾਉਣ ਵਾਸਤੇ, ਉਹ ਆਪਣੇ ਘਰ ਨੂੰ ਵੀ ਬੜੇ ਅੱਛੇ ਤਰੀਕੇ ਨਾਲ ਚਲਾ ਸਕਦੀ ਹੈ। ਸਿਰਫ ਇਹ ਮਨ ਦੀ ਇੱਕ ਜਾਨ ਹੈ, ਇਹ ਮਨ ਦਾ ਇੱਕ ਭਰਮ ਹੈ ਜੋ ਉਸਨੇ ਇਸ ਆਤਮਾ ਨੂੰ ਦੇ ਰੱਖਿਆ ਹੈ, ਚਲਾ ਰੱਖਿਆ ਹੈ। ਔਰ ਇਸੀ ਭਰਮ ਦੇ ਵਿੱਚੋਂ ਕੱਢਣ ਵਾਸਤੇ ਗੁਰੂ ਸਾਹਿਬ ਸਾਧਨ ਕਰਦੇ ਹਨ। ਇਹ ਜੋ ਭਰਮ ਹੈ ਮਨ ਦੇ ਵਿੱਚ ਅਸੀਂ ਕਰਦੇ, ਯਾਨੀ ਕਿ ਆਤਮਾ ਦੇ ਵਿੱਚ ਪੂਰੀ ਤਾਕਤ ਹੈ, ਜਦ ਉਹਨਾਂ ਨੂੰ ਮਨ ਨੂੰ ਚਲਾ ਸਕਦੀ ਹੈ, अपने आप कर सकती है, सिर्फ ये निश्चय धारणा है। की धारणा है कि पल पल असि अपने सतगुरु के उपदेशों से अमल करना है। एक बार अभी शुरू कर दईए रुकावटा जरूर आनगियां, इन्हें कोई शक नहीं है। जो भी मृति बदलने की अभी कोशिश करांगे ना, क्योंकि उसका प्रभाव मन पे बहुत पहले पै चुका है। पिछले जन्मों के अनुसार मृति बन चुकी है, उसका झुकाव रहेगा उन्होंने विकारा की तरफ, उन्होंने औजारा की तरफ, जिसके नाल कोई जीवात्मा को कर्म कराएंगे। पर जो अभी पक्का नीचे धार लवाने ना, एक बारी नहीं, दो बारी नहीं, चार बारी नहीं, दस बारी नहीं, हौले हौले करके अपने आप मन जो है टिकाने लग जाए। क्यों? क्योंकि सारी ताकत जो है ना वो आत्मा खिंचनी शुरू कर देगी, वापस लेनी शुरू कर देगी। किस तरीके ला कि मन जो है ध्यान के जरिए किस आत्मा को ताकत लेना है, ये वैज्ञानिक मजबूर है कि ध्यान के जरिए उन्हें ताकत लेनी है। और एक दूसरा प्रतिक्रिया भी यही है कि किसी ध्यान को संसार से जितने आत्मा कटेगी ना, तो मन निश्चल होने लग जाएगा, मन विकार वाले पास जाएगा ही, मन में जब ताकत ही नहीं मिलेगी तो विकार वाले पास जाके करेगा कि ताकत आएगी आत्मा के को। और आत्मा ने ध्यान के जरिए सारी ताकत खींचनी शुरू कर दी थी, और सारी इकट्ठी करके जिसे दसवें बार तोड़ गई उसे दीदार हो गया, गुरु के उपदेशा भी पूरे हो गए, उस मार्ग की भी प्राप्ति हो गई, सबसे नाना भी सफल हो गया और आवागमन तो भी मुक्ति प्राप्त कर ली, तो पुण्य खट गया जरा सदिया तो कटन वास्ते अभी रह गए। इसी मजबून गुरु साहब खोल के समझा रहे हैं कि अभी पहचान कर होर कि सुख हो सकता है बिना अर्जी सेवा जी है सतगुरु की सेवा के बगैर, यानी उनके उपदेशा के अमल किए बिना सुख प्राप्त हो ही नहीं सकता। और सुख क्या है? आत्मा का एक ही दुख है, और एक ही दुख है, दुख है आवागमन के लिए भ्रमण करना, और सुख है आवागमन तो मुक्ति। यानी कि बिना सतगुरु के उपदेशा के अमल किए इस जीवात्मा की आवागमन तो मुक्ति नहीं हो सकती। कैसो गुरु उपदेश ना कैसो पेय पुकार, गुरु साहबा ने जो उपदेश दिता है, जिस तरह का उपदेश दिता, जिस तरह की वाणी दिखी, उस तरीके की मैं आपके सामने रूप रूप पैट कर देती है। नानक कहे सुन रे मना, हर कीर्तन होगा। तो नानक साहब कह रहे मन न समझा रहे, ना दे के समझा रहे, कीर्तन कर उन्हें कीर्तन को समझना पड़ेगा। कहे कीर्तन की गल, कीर्तन एक ही है जो अंदर नो द्वारे खड़े करके दसवें द्वार जो जीवात्मा पहुंचती है उसमें उस कीर्तन की धुन दी और उस प्रकाश की नृत्य और थोत के जरिए एक महसूस होती है आत्मा के जरिए। इन असि होर किसी भी तरीके ना जान सकते हैं, ना सुन सकते हैं, ना प्राप्त कर सकते हैं। तो इस प्राप्त करने वास्ते गुरु नानक साहब कर रहे हैं, मन को समझा रहे हैं कि मन भी कोई छोटी हस्ती नहीं है, ये ब्रह्म का अंश है। जिस तरह ये आत्मा जो है भुली बैठी है ना, क्यों भुली बैठी है? क्योंकि इन्हें मन का खानी पीता, मन ने पुठी लत दी, पुठे कर्म करा ले जेडे कि आवागमन पक्का करते हैं, पुठे दाल खेली जो भुल बैठी भ्रामी चाह दी। उसे तरीके ने मन भी भरना बैठा है, मन भी कोई छोटी हस्ती नहीं, बड़ी उच्ची और सुची चीज है, ब्रह्म का अंश है, और ब्रह्म कोई छोटी मोटी हस्ती नहीं है। पुराने समय में ब्रह्म ही सब कुछ था, और आज तक लोग ब्रह्म में ही पूछते हैं, ब्रह्म ही प्राप्त करना चाहते हैं। ये उसका अंश है, बड़ा पवित्र है, और एक किस तरीके का भ्रम गया ये विकार के जरिए ना इंद्रिया के जरिए। यानी कि मेन जड़ जो है वो इंद्रिया ने, इंद्रिया को वश किए बिना कदे भी ये मन जो है अपने मूल की तरफ नहीं जा सकता। और जब अगर मन मूल की तरफ नहीं जाएगा, ये आत्मा को भी नहीं जा सकता। कोई चीज जो है उल्टी चल रही है, और इसे सीधा करना है बुद्धि के जरिए। जो पंजवा तत्व मिलिया है मनुष्य जन्म के, वो सिर्फ इसे करके मिलेगा। इसी क्रिया को विचारा के जरिए अभी सीधा करना है, रूप करना है, सीधा करना है। यही जो है उपदेश गुरु साहब ने सामने इस तुकां दे विच दित्ता है कि असि उसी कीर्तन को सुनना है जो दसवें द्वार है, ता ही तेरा उधार हो सकता है। तीन शब्द ने इस रूप में, एक सच है, एक उधार है, एक कीर्तन है। कीर्तन अंदर का है, उधार है आवागमन तो, और सच की प्राप्ति ता ही है जगती उपदेशों पर कम होता है और इसी कीर्तन पर कहने वाले एक गुरु साहबा ने बोली वो तो कही थी राग नाग छोड़ हर से कहां दर्गे पाइएगा मुझे राग और नाग ये दो बाहरी वस्तुएं यानी कि जितने भी वाणी जो है ये रागा मेरी है बिना रागा के वाणी उच्चारण के नाल कोई भी रस की प्राप्ति नहीं होगी और ये रस सारे जड़े ने ये मन के पार यानी कि सारी वाणी घुम घुमा के इस मन के नेड़े और शब्द के नेड़े ला के मन चो निकलो और शब्द नाल प्रीत दो यानी राग और नाद नाद की है अलग अलग तरीके का नाद यानी कि आवाज आवाज को नाद दिया है अलग अलग तरीके की आवाज हम जितने भी साज ने इन्हों को इस नाद की आवाज की उत्पत्ति उन्होंने स्पष्ट किया कि राग नाद छोड़ हर छेद कि ये सारे कर्म छाड़ जेड़े कि इन्हों के जरिए तू करण च लगा है जिसे भी स्पष्ट हो जाता है कथा कीर्तन जितने भी बाणी को उतारते हैं कीर्तन के जरिए उतारते हैं नाल गुरु साहब और उपदेश कर रहे हैं कि यह सारी बाणी पता की करती है राग और नाद वाली विचारे वाली नहीं सुनने वाली ये की करती है ये मन को जगा देती है आत्मा को सुला देती है और तुम महाराज से देख लो एक टेप लगा दियो राग और नाद वाली बड़ी सुंदर सुंदर गुनाह के निकलन गियां आत्मा अपने मूल तो पता ही जाएगी उसका ध्यान अपने गुरु वाले पास नहीं रहेगा असि उन्हें रागा में भी रम जावे यानी कि मन का स्वाद है राग और नाद वो रम जावे मन जागेगा मन फैलन लग जाएगा और इतना ज्यादा फैल जाएगा कि उसके बाद अगर अभी भजन च बैठना चाहिए ना कि चाह के भी नहीं बैठ सकते कोई राग और नाद सारे दिमाग घूमन शुरू हो काफी टाइम तक सामू मेहनत करके दोबारा को व्यक्ति उत्पन्न करनी चाहिए और चुकाम लेना चाहेगा मन का जरा गुरु के बचना आगे पास का इसी के त्यागन वास्ते गुरु साहब स्पष्ट कर रहे हैं राग नाद छोड़िए ता ही जा करके कदो जो तू हाथ की सेवा करेगा वही गल आ जाती है हाथ की सेवा करी है सतगुरु ने पूजना सतगुरु ने पूजना के प्राव दो दरगे पावे मान दरगाह का मान के है सचखंड का मान जिसन प्राप्त है वो सिर्फ उसी प्राप्त है जिसने पल पल अपने सतगुरु के उपदेशों पर अमल करके बाहर के कर्म पूरे किए और फिर गुरु ने प्रसन्न होकर के उन्होंने अंदर की गुरु मंत्र वाला उपासना दी और जिसने थोड़ी दर थोड़ी दर उस उपासना के पूरा होया यानी कि सारे व्यक्ति अनुसार बढ़िया या जो इंद्रिया ने इन्होंने वश किया और इन्होंने नाल मन जो है निश्चल हो गया यानी कि हिरदे पानी के कदे भी अभी तस्वीर नहीं देख सकते धूल के जपे हुए दर्पण के कदे भी छकल नहीं देख सकते उसे तरीके जब तक यह मन चंचल है इसका वैज्ञानिक आधार है कि चंचल मन के जब तक गुरने उठ रहे हैं असं उस शब्द का दीदार नहीं कर सकते उस धुन की प्राप्ति नहीं कर सकते यह निश्चित और अटल इस सृष्टि का विधान है नियम है और असि इसी को समझना नहीं चाहते अगर सचमुच इस अमल करना चाहते हैं उपदेशों पर तो सानू उसके इस तकनीकी पहलू के उसे विचार करनी चाहिए और सानू इसके भी रमना चाहिए और यही गुरु कि अगर तू दरगाह के मान प्राप्त करना चाहता है तो तेन ये बाहर के राग नाग जड़े ने छड़ने पैणगे और गुरु के उपदेशों पर अमल करना पड़ेगा ਤੁਸੀਂ ਅਗਲੀ ਤੋਂ ਕੁਝ ਹੋਰ ਸਪੈਕਟ ਕਰ ਦਿੱਤਾ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਹੁਣ ਗੁਰਮੁਖ ਕੌਣ ਹੈ ਗੁਰਮੁਖ ਤੇ ਇੱਕੋ ਹੀ ਹੈ ਬਾਕੀ ਜਾਪਾ ਸਾਰੇ ਮਨਮੁਖ ਹੈ ਬ੍ਰਹਮ ਕੀ ਹੈ ਰੂਹਾਨੀਆ ਦੇ ਵਿੱਚ ਬ੍ਰਹਮ ਸਤਪੁਰਸ਼ ਨੂੰ ਕਿਹਾ ਜਾਂਦਾ ਹੈ ਪੁਰਾਣੇ ਸਮੇਂ ਦੇ ਵਿੱਚ ਤਾਰਾਂ ਦੇ ਵਿੱਚ ਬ੍ਰਹਮ ਨੂੰ ਤਾਂ ਬ੍ਰਹਮਾ ਜੋ ਸੀ ਉਸਨੂੰ ਕਿਹਾ ਗਿਆ ਸੀ ਹੁਣ ਦੇ ਵਿੱਚ ਜਦ ਆਇਆ ਪ੍ਰਗਟ ਕਰ ਦਿੱਤਾ ਗਿਆ ਪੰਜਵਾਂ ਮੰਦਰ ਸੰਸਾਰ ਪ੍ਰਗਟ ਕਰ ਦਿੱਤਾ ਹੈ ਉਸ ਤੋਂ ਉੱਤੇ ਵੀ ਰਚਨਾ ਨੂੰ ਪ੍ਰਗਟ ਕਰ ਦਿੱਤੀ ਹੈ ਤਾਂ ਹੁਣ ਦਾ ਜੋ ਬ੍ਰਹਮ ਹੈ ਕੋਈ ਹੈ ਸਤਪੁਰਸ਼ ਬ੍ਰਹਮ ਵਿਚਾਰੀਏ ਹੁਣ ਉਹ ਸਤਪੁਰਸ਼ ਦਾ ਵਿਚਾਰ ਕਿਸ ਤਰ੍ਹਾਂ ਹੋਏਗਾ ਸਤਪੁਰਸ਼ ਨੂੰ ਤਾਂ ਦੇਖਿਆ ਨਹੀਂ ਤੇ ਹੁਣ ਉਹ ਸਤਗੁਰੂ ਦਾ ਵਿੱਚ ਸਤਪੁਰਸ਼ ਪ੍ਰਗਟ ਹੈ ਤੇ ਉਸਦਾ ਸਤਪੁਰਸ਼ ਦਾ ਵਿਚਾਰ ਕਿਸ ਤਰ੍ਹਾਂ ਹੈ ਸਤਗੁਰੂ ਦੇ ਉਪਦੇਸ਼ਾਂ ਦੇ ਉੱਤੇ ਅਮਲ ਕਰ ਯਾਨੀ ਕਿ ਘੁੰਮ ਕੇ ਗਾਹ ਫਿਰ ਉੱਤੇ ਆ ਜਾਂਦੀ ਹੈ ਜੀਵਾਤਮਾ ਨੂੰ ਇੱਕੋ ਹੀ ਉਪਦੇਸ਼ ਵਾਰ ਵਾਰ ਗੁਰੂ ਸਾਹਿਬ ਦੇ ਨਾਨਕ ਸਾਹਿਬ ਨੇ ਇੱਕੋ ਹੀ ਗੱਲ ਵਾਰ ਵਾਰ ਰਿਪੀਟ ਕੀਤੀ ਹੈ ਕਿ ਅਗਰ ਇਸ ਵਿਅਕਤੀ ਤੋਂ ਤੂੰ ਨਿਕਲਣਾ ਚਾਹੁੰਦਾ ਤੈਨੂੰ ਗੁਰੂ ਦੇ ਉਪਦੇਸ਼ਾਂ ਤੇ ਅਮਲ ਕਰਨਾ ਪਏਗਾ ਔਰ ਤੂੰ ਇਹ ਮਤ ਜਾਣੇ ਕਿ ਤੇਰੇ ਅੰਦਰ ਤਾਕਤ ਨਹੀਂ ਤੇਰੇ ਅੰਦਰ ਤਾਕਤ ਹੈ ਉਸਦੇ ਨਾਲ ਹੀ ਸੁੱਖ ਦਾ ਆਖਰੀ ਨਵਜ ਜੋ ਸੀ ਤੂੰ ਕਹਿ ਮਨ ਅਭਿਮਾਨ ਉਸਦੇ ਨਾਲ ਇਹ ਭਰਮ ਵੀ ਉਹਨਾਂ ਨੇ ਦੂਰ ਕਰ ਦਿੱਤਾ ਜੀਵਾਤਮਾ ਦਾ ਜਿਹੜਾ ਕਿ ਇਹ ਕਹਿ ਦਿੰਦੀ ਫਰਿਆਦ ਕਰਦੀ ਕਿ ਮੇਰੇ ਤਾਕਤ ਨਹੀਂ से अभिमान टूटेगा कदो, ये वृत्ति का प्रभाव कदो खत्म होगा, कदो तू मुड़ करके उन्हें कर्मा की तरफ जाएगा जो तू अपने सतगुरु के उपदेशों पर अमल करेगा। यानी कि एक ही गुरु मंत्र है, एक ही बाण है, मतलब जो नाम का भी उत्ते काम करता है वो एक ही चीज है, वो है गुरु के उपदेश पर अमल करना। तो आज जो शुरुआती गुरु साहबा ने बड़े स्पष्ट तौर पर यह उपदेश किया है, जिसके अभी कर्मा के प्रभावकारी बंधन को मुक्त होना है, तो यह अभी जिससे बनी हुई वृत्ति जो कि पूर्व गणना तो पहले की गई क्रिया के अनुसार प्रतिक्रिया के नाल बीज फल को रूप जमा हो जाती है, उसका खांडे के तौर पर अगले जन्मा के भी जदों वो बीज टुटन आता है काम करने, मतलब तू ना चाह करके भी वो काम करेगा जिसमें तू पुढ़े भी नहीं करना चाहता। ये उपदेश किशन जी ने अर्जुन कोई गुरु साहब ने सामने दिता है कि जब तक तू इस वृत्ति तो नहीं उभरेगा, और इसका एक ही उपाय है इस वृत्ति तो उभरन का कि गुरु के उपदेशों के ध्यान दे सकते। ध्यान ही ताकत है आत्मा की, जो मन जो है ध्यान को फैला करके उस ताकत को खिंच लेंगा आत्मा, और जब ये ताकत आत्मा खिंच लेगी वापस ध्यान के जरिए गुरु के उपदेशों में दिलाएगी, उसी वेले वो इस काबिल बनेगी कि शब्द के नाल प्रेरित कर सके और उसका दीदार कर सके, जो बारह सूर्य की रोशनी के अंदर है उसका दीदार कर सके। जब तक आत्मा अपने नहीं पहचान के काबिल हो सकती ना, वो कदे भी उस शब्द या परमात्मा के शब्द रूप में पहचान नहीं सकती, यानी कि दीदार नहीं कर सकती। इस करके यही उपदेश सब तो पहला आंदा है गीता जी कुरबाणी के विच भी कि पहले अपने आप को पहचानना है, अपना दीदार करना है, और वो दीदार ता ही होगा जो असि नौ द्वारे खाली करके दसवें द्वार को जाएंगे, यानी कि इस ध्यान को समेटागे जरा कि नौ द्वारे जरिए मन फैलान होता है। और यही गुरबाणी के जरिए भी गुरु साहब ने उपदेश किया है, गुरबाणी भी यही फैसला देती है, यही उपदेश करती है कि अपने इस वृत्ति के प्रभाव को दूर करने वास्ते आवागमन तो मुक्त होने वास्ते सानू लाजमी तौर पर गुरु के उपदेशों पर अमल करना पड़ेगा। और जितने भी तरीके से तू कर्म कांड करता है ये सारे के सारे तेन आवागमन के लिए आते हैं, क्योंकि इन्हों का प्रभावकारी बंधन है। उसके नाल ही गुरु साहब एक होर उपदेश बड़ा सुंदर दे रहे हैं, स्पष्ट कर रहे हैं, जिहड़ा कि साडे अंदर बहुत वड्डा एक भ्रम फैल रहा है, सेवा के जरिए। सेवा भी सत्संग जी क्रिया है, एक कदम है। जब बाकी की क्रिया प्रभावकारी बंधन आ जाए, अगर कामना वाद और आशा मंशा के नाल पूछा जाए तो क्या सेवा उस प्रभावकारी बंधन के भी सामू नहीं लैके आती, असि इसे भ्रम में छोटे हैं। और इसे तो गुरु साहब इस भ्रम को दूर कर रहे हैं कि अगर सतगुरु के बोल जा करके असि कामना रख करके आशा मंशा वाद रख करके सेवा की, सेवा एक क्रिया ही है ना, यानी कि क्रिया की, तो इसका प्रभावकारी बंधन सानू अगले जन्मा के भी भुगतना पेगा। इस भ्रम चो निकल जाओ कि सारे कर्म कटे जाएंगे और त्रिकुटी तो पार हो जाएंगे, कर्म ताही कटे जाएंगे, त्रिकुटी ताही पार होगी जो असि इसका फल जो है गुरु को अर्पित करांगे और किसी कामना को रखे बिना इस क्रिया को करांगे, जिसन अभी चाहे सेवा का दर्जा देिए, हम असि मां बाप की सेवा करते हैं, सेवा शब्द कहते हैं है तो क्रिया ही, या संसार के समाज के होर काम करते हैं है तो क्रिया ही ना, समाज की सेवा कह लो, परिवार की सेवा कह लो, उसे तरीके नाल गुरु की सेवा है, उसे तरीके नाल संगत की सेवा है, यानी कि सेवा शब्द है, उसके पिछे जो क्रिया काम कर रही है उसके पिछे अगर असि कोई भावना या कामना लेकर के चलांगे तो याद रखना उसका प्रभावकारी बंधन रहेगा, और वो सानू निश्चित अटल नियम है प्रकृति का, सानू भोगना पड़ेगा, यानी कि बार बार जन्मना पड़ेगा। इस परमेश्वर गुरु को आए पूरे गुरु को, और उसके बाद भी अगर भावना लेकर के मेरे वर्गे बंदे के ऐसे ने घरों निकलते ने लिस्ट पहले जेब पा लेंगे, आके ड्यूटी पे खड़े हो रहे नहीं कि अंदरों आवाज पैके सलाम करिए, सलाम की करे शुगर की कर रहा सीगा, पर्ची पढ़ के सुना सी, गुरु साहब बिजी ने प्रार्थना लै रहे ने, अदालत लगी है, रूम चल रहे हैं, पर जब तक मैं पर्चा नहीं ना सुना लिया तब तक मैं ध्यान नहीं आया कि मन की जांच मन का क्रम और फिर नतीजा की होया यानी कि एक क्रिया एक सेवा एक ड्यूटी असी कामना रख करके और कामना से रखी हुई जारी प्रतिक्रिया है वो सानू जन्मा के गेड़े से आएगी बार बार ले आएगी और सानू भोगनी पैणगी यानी कि गुरु के मुतलक कौन गए तो गुरु के कोल आणगे स्वर्गा के मुतलक कौन गए सुख होणगे स्वर्गा नूं जाणगे नरका के मुतलक कौन गए नरका जाणगे यानी कि जैसी क्रिया कामना रख के असी करांगे वैसी सानू भोग मिलेगा। वाहिगुरु जी आसन ਸਾਰੀ ਤਾਕਤ ਤੇਰੀ ਆਪਣੀ ਹੈ ਜੀਵਾਤਮਾ ਤਾਕਤ ਨਿਕਲ ਲੱਗ ਜਾਏਗੀ ਸਾਰੀਆਂ ਤਾਕਤਾਂ ਤੋਂ ਨਿਕਲ ਜਾਏਗੀ ਯਾਨੀ ਕਿ ਆਪਣਾ ਘਰ ਵੀ ਚਲਾਉਣ ਲੱਗ ਜਾਏਗੀ ਆਪਣਾ ਕੰਮ ਵੀ ਕਰਨ ਲੱਗ ਜਾਏਗੀ ਅਸੀਂ ਜਿਹੜੇ ਪਰਾਏ ਕਰੀਏ ਬਣੇ ਬੈਠੇ ਹਾਂ ਅਸੀਂ ਨਜ਼ਰ ਮਾਰ ਕੇ ਦੇਖੀਏ ਨਾ ਕਿ ਸਾਡਾ ਦੁਨੀਆਂ ਦਾ ਪੰਨਾ ਹੀ ਭਾਰੀ ਹੈ ਦੁਨੀਆਂ ਦੇ ਕੰਮ ਅਸੀਂ ਕਰਨ ਤੋਂ ਲੱਗੇ ਹੋਏ ਸਾਡਾ ਜ਼ਿਆਦਾ ਸਮਝ ਕੇ ਪਰਿਵਾਰ ਦੀ ਪਕਵਾਨਾਂ ਕੀ ਲੰਘ ਜਾਂਦਾ ਹੈ ਹੋਰ ਵੀ ਜਾਣ ਕੀ ਲੰਘ ਜਾਂਦਾ ਕਦੀ ਆਪਣਾ ਕੰਮ ਯਾਨੀ ਕਿ ਜੀਵਾਤਮਾ ਦੇ ਉਭਾਰ ਦਾ ਕੰਮ ਤੇ ਅਸੀਂ ਕਦੀ ਕੀਤਾ ਹੀ ਅਸੀਂ ਇਹ ਮਜ਼ਬੂਰੀ ਜ਼ਾਹਰ ਕਰ ਦਿੰਦੇ ਹਾਂ ਕਿ ਸਾਡੇ ਕੋਲ ਕੰਮ ਕਰਨਾ ਤੇ ਗੁਰੂ ਸਾਹਿਬਾਂ ਨੇ ਬੜੇ ਸੁੰਦਰ ਤਰੀਕੇ ਨਾਲ ਦਿੱਤਾਂ ਦਿੰਦੇ ਹੋ ਤੇ ਸਾਰੇ ਪ੍ਰਾਣ ਦੇ ਕਰ ਦਿੱਤੇ ਨੇ ਅਸੀਂ ਗੁਰੂ ਕੋਲ ਆਉਂਦੇ ਹਾਂ ਤੇ ਕਦੀ ਵੀ ਇਹ ਕਾਮਨਾ ਲੈ ਕਰਕੇ ਨਹੀਂ ਆਉਣਾ ਕਿ ਅਸੀਂ ਇਹ ਸਵਾਸ ਮੁੱਕ ਰੱਖੀਏ ਜਾਂ ਕੋਈ ਇੱਛਾ ਮੁੱਕ ਰੱਖੀਏ ਤੇ ਸਾਰੇ ਬੰਧਨਕਾਰੀ ਪ੍ਰਭਾਵ ਨੇ ਉਹ ਬੰਧਨਕਾਰੀ ਜਦੋਂ ਵੀ ਆਓ ਗੁਰੂ ਵਾਲੇ ਬਣ ਕੇ ਆਓ ਗੁਰੂ ਹੀ ਗੁਰੂ ਕਰਕੇ ਆ ਆਪਣੇ ਕਾਰੋਬਾਰ ਸੰਸਾਰ ਨੂੰ ਘਰ ਹੀ ਰੱਖ ਕੇ ਆ ਪਾਣੀ ਦੇ ਬੀਜੀ ਦੇ ਰਹਿਣ ਦਾ ਸੇਵਾ ਕਰਨ ਦਾ ਸੱਚਮੁੱਚ ਫਾਇਦਾ ਹੈ ਸੱਚਮੁੱਚ ਭਾਵ ਹੈ ਨਹੀਂ ਤਾਂ ਸਾਰੇ ਪਰ ਇਕੱਠੇ ਹੁੰਦੇ ਹਾਂ ਕਿਸੇ ਵੀ ਧਰਮ ਜਾਂ ਜਾਤ ਦੇ ਮਜ਼ਹਬ ਦੇ ਮਾਪੇ ਦੇ ਕੋਈ ਮਾਰਗ ਨੂੰ ਜਾਣ ਵਾਸਤੇ ਇਕੱਠੇ ਹੁੰਦੇ ਹਾਂ ਜਿਸ ਉੱਪਰ ਚੜ੍ਹ ਕਰਕੇ ਅਸੀਂ ਐਸੇ ਕਰਮ ਕਰ ਸਕੀਏ ਆਪਣੀ ਵਿਅਕਤੀ ਦਾ ਪ੍ਰਭਾਵ ਨੂੰ ਖਤਮ ਕਰ ਸਕੀਏ ਆਤਮਾ ਨੂੰ ਆਵਾਜ਼ ਸਮਝ ਫਿਰ ਅਗਲੇ ਜੋ ਪੁੰਨ ਸੱਚਾ ਕਰਨ ਵਾਸਤੇ ਅਸੀਂ ਗੁਰੂ ਸਾਹਿਬਾਂ ਦਾ ਉਪਦੇਸ਼ ਲੈਣਗੇ ਅਸੀਂ ਇਕੱਠੇ ਹੁੰਦੇ ਹਾਂ ਕੋਈ ਜੋ ਵੀ ਗੁਰੂ ਸਾਹਿਬ ਬਾਣੀ ਦਿੰਦੇ ਨੇ ਹੋਰ ਦੇ ਕੰਮ ਦੇ ਇਸਤੇਮਾਲ ਕਰਦੇ ਨੇ ਸੱਤਾਂ ਨੂੰ ਲੈਂਦੇ ਨੇ ਉਹ ਸਾਰੇ ਕਿਸੇ ਨਾ ਕਿਸੇ ਲੈਣ ਦਾ ਗੁਰੂ ਸਾਹਿਬਾਂ ਦਾ ਕੋਈ ਭਾਵ ਹੁੰਦਾ ਕਿ ਅਸੀਂ ਮਨਮਾ ਕੀਤਾ ਮੂੜਮਾ ਕਹਾ ਮੂੜਮਾ ਜਿਹੜਾ ਕਿ ਸਮਝ ਨਹੀਂ ਪਾਉਂਦੇ ਸਹੀ ਤਰੀਕੇ ਨਾਲ ਉਹਨੂੰ ਅੱਛੇ ਤਰੀਕੇ ਨਾਲ ਸਮਝਾਉਣ ਵਾਸਤੇ ਹੀ ਗੁਰੂ ਸਾਹਿਬ ਇਹਨਾਂ ਦਾ ਉਦਾਹਰਨ ਦਿੰਦੇ ਨੇ ਹੋਰ ਇਸ ਤੋਂ ਅੱਗੇ ਗੁਰੂ ਸਾਹਿਬਾਂ ਦਾ ਕੋਈ ਵੀ ਭਾਵ ਨਹੀਂ ਹੁੰਦਾ ਪਰ ਨਾ ਹੀ ਕੋਈ ਮਾਈ ਭਾਵ ਆਪਣੇ ਮਨ ਅੰਦਰ ਇਹੋ ਜਿਹਾ ਕੋਈ ਭਾਵ ਰੱਖੇ ਅਗਰ ਕੋਈ ਇਸ ਤੋਂ ਵੱਧ ਕੇ ਕੋਈ ਹੋਰ ਹੱਥ ਕੱਢਦਾ ਇਹ ਉਸਦੀ ਆਪਣੀ ਮਨ ਗੁਰਮਤ ਦਾ ਜਾਂ ਗੁਰੂ ਸਾਹਿਬਾਂ ਦਾ ਇਸਦੇ ਨਾਲ ਕੋਈ ਨਹੀਂ।
ਸਤਿਨਾਮ ਰਮਈਆ ਰਮਈਆ ਸਤਿਨਾਮ ਹੈ।